ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖੈ ਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨੁੱਖ, ਲੱਖਾਂ ਦੇ ਉੱਤੇ ਤੇਰੀ ਫਰਮਾਇਸ਼ ਆਗਿਆ ਵੀ ਚੱਲਦੀ ਹੋਵੇ, ਕਿਉਂਕਿ ਜਿਹੜੇ ਪਾਤਸ਼ਾਹ ਲੋਕ ਹੁੰਦੇ ਨੇ ਫਿਰ ਉਹਨਾਂ ਦਾ ਲੱਖਾਂ ਲੋਕਾਂ ਤੇ ਹੁਕਮ ਵੀ ਚੱਲਦਾ। ਫਰਮਾਇਸ਼ ਦਾ ਅਰਥ ਹੁੰਦਾ ਆਗਿਆ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖਾਂ ਉੱਤੇ ਤੇਰੀ ਫਰਮਾਇਸ਼ ਆਗਿਆ ਵੀ ਚੱਲਦੀ ਹੋਵੇ। ਲੱਖ ਉੱਠ ਰੱਖਿਆ ਹੈ ਮਾਨ, ਤੇ ਲੱਖਾਂ ਹੀ ਉਹ ਲੋਕ ਹੋਣ ਜਦੋਂ ਤੂੰ ਆਵੇਂ ਉਹ ਉੱਠ ਕੇ ਖੜੇ ਹੋ ਜਾਣ ਤੇ ਤੇਰਾ ਮਾਣ ਰੱਖਣ। ਇਹ ਵੀ ਇੱਕ ਦੁਨੀਆਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਨਾ, ਜਿਵੇਂ ਕੋਈ ਕਿਸੇ ਦੇਸ਼ ਦਾ ਰਾਸ਼ਟਰਪਤੀ ਹੋਵੇ, ਪ੍ਰਧਾਨ ਮੰਤਰੀ ਹੋਵੇ, ਫਿਰ ਜਿਹੜੇ ਲੱਖਾਂ ਲੋਕ ਨੇ ਉਹਦੇ ਸਤਿਕਾਰ ਲਈ ਉੱਠ ਕੇ ਖਲੋ ਜਾਂਦੇ ਨੇ। ਪਰ ਇੱਥੇ ਇੱਕ ਗੱਲ ਜ਼ਰੂਰ ਸਾਨੂੰ ਸਮਝਣੀ ਚਾਹੀਦੀ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਚਾਹੇ ਪਾਤਸ਼ਾਹ ਆਵੇ ਅਤੇ ਚਾਹੇ ਸਾਧਾਰਨ ਕੋਈ ਮਨੁੱਖ ਆਵੇ, ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ, ਉੱਥੇ ਰਾਜਾ ਅਤੇ ਕੰਗਾਲ ਦੋਵੇਂ ਇੱਕ ਬਰਾਬਰ ਹੁੰਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਹੇ ਕੋਈ ਪਾਤਸ਼ਾਹ ਹੋਵੇ, ਕੋਈ ਪ੍ਰਧਾਨ ਮੰਤਰੀ ਹੋਵੇ, ਪਰ ਉਹਦਾ ਵਿਸ਼ੇਸ਼ ਤੌਰ 'ਤੇ ਉੱਠ ਕੇ ਸਨਮਾਨ ਕਰਨਾ ਇਹ ਸਿੱਖੀ ਅਸੂਲਾਂ ਦੀ ਉਲੰਘਣਾ ਹੈ ਅਤੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ। ਇਸ ਲਈ ਇਸ ਗੱਲ ਦਾ ਹਰ ਗੁਰਸਿੱਖ ਮਾਈ ਭਾਈ ਨੇ ਖਿਆਲ ਰੱਖਣਾ ਹੈ। ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਖ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ। ਲੋ ਹਜ਼ੂਰ ਕਹਿੰਦੇ ਨੇ ਲੱਖ ਉੱਠ ਰੱਖਿਆ ਹੈ ਮਾਣ, ਤੇ ਲੱਖਾਂ ਹੀ ਉਹ ਲੋਕ ਨੇ ਜਦੋਂ ਤੂੰ ਚੱਲ ਕੇ ਆਵੇਂ ਸਨਮਾਨ ਦੇ ਵਿੱਚ ਉੱਠ ਕੇ ਖੜੇ ਹੋ ਜਾਣ, ਤੇਰਾ ਏਡਾ ਮਾਣ ਸਤਿਕਾਰ ਵੀ ਹੋ ਜਾਵੇ। ਪਰ ਸਤਿਗੁਰੂ ਕਹਿੰਦੇ ਨੇ ਤਾਂ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਤੇਰੀ ਪਦਵੀ, ਇਹ ਤੇਰੀ ਬਾਦਸ਼ਾਹੀ ਕਿਸੇ ਵੀ ਕੰਮ ਦੀ ਨਹੀਂ ਹੈ।
ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਿਰਾ ਫਲ ਕਾਮ।
ਲਓ ਹੁਣ ਤੀਜੀ ਪੰਕਤੀ ਵਿੱਚ ਆ ਕੇ ਸਤਿਗੁਰੂ ਮਹਾਰਾਜ ਨੇ ਸਾਰਾ ਨਿਚੋੜ ਕੱਢ ਦਿੱਤਾ ਹੈ ਵੀ ਜਾਂ ਪਤ ਲੇਖੈ ਨਾ ਪਵੈ। ਐ ਮਨੁੱਖ, ਜੇ ਤੇਰੀ ਪਤ ਉਸ ਰੱਬ ਦੇ ਲੇਖੇ ਵਿੱਚ ਨਹੀਂ ਪੈਂਦੀ, ਭਾਵ ਤੇਰੀ ਪਤ ਨੂੰ ਅਕਾਲ ਪੁਰਖ ਵਾਹਿਗੁਰੂ ਕਬੂਲ ਨਹੀਂ ਕਰਦਾ, ਤਾਂ ਸਭ ਨਿਰਾਫਲ ਕੰਮ, ਤਾਂ ਤੇਰੇ ਸਾਰੇ ਹੀ ਕੰਮ ਨਿਰਾਫਲ ਦਾ ਅਰਥ ਨਿਸਫਲ ਨੇ, ਬੇਕਾਰ ਨੇ, ਫਜ਼ੂਲ ਨੇ, ਬੇਅਰਥ ਨੇ। ਲੱਖਾਂ ਫੌਜਾਂ, ਲੱਖਾਂ ਵਾਜੇ ਨੇਜੇ ਕਿਸੇ ਕੰਮ ਦੇ ਨਹੀਂ, ਜੇ ਤੇਰੀ ਪਤ ਰੱਬ ਦੀ ਦਰਗਾਹ ਵਿੱਚ ਲੇਖੇ ਵਿੱਚ ਨਹੀਂ ਪੈਂਦੀ, ਤਾਂ ਸਭ ਕੁਝ ਤੇਰੇ ਕੀਤੇ ਕੰਮ ਨਿਸਫਲ ਹਨ।
ਹਰ ਕੇ ਨਾ ਬਿਨਾ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ, ਭੀ ਸੋ ਅੰਧੋ ਅੰਧਾ ਰਹਾਓ।
ਇਹ ਹਨ ਰਹਾਓ ਦੀਆਂ ਪੰਕਤੀਆਂ, ਇਹਨਾਂ ਤੋਂ ਅਰਥ ਆਰੰਭ ਹੋਇਆ ਸੀ। ਸਤਿਗੁਰੂ ਕਹਿੰਦੇ ਨੇ ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਤੇ ਧੰਦਾ ਇੱਕ ਦੰਜਾਲ ਹੈ, ਇੱਕ ਖਲਜਗਨ ਹੈ, ਇੱਕ ਵਿਊ ਚੱਕਰ ਹੈ, ਇਹਦੇ ਵਿੱਚ ਸਾਰੇ ਹੀ ਜੀ ਫਸੇ ਹੋਏ ਨੇ। ਜੇ ਇਸ ਭੋਲੇ ਮਨੁੱਖ ਨੂੰ ਬਹੁਤਾ ਵੀ ਸਮਝਾਈਏ ਫਿਰ ਵੀ ਇਹ ਸਮਝਦਾ ਨਹੀਂ ਹੈ, ਫਿਰ ਵੀ ਅੰਨੇ ਦਾ ਅੰਨਾ ਹੀ ਰਹਿੰਦਾ। ਕਿੰਨੇ ਗੁਰੂ ਪੀਰ, ਕਿੰਨੇ ਮਹਾਂਪੁਰਖ ਸਾਨੂੰ ਸਮਝਾਉਂਦੇ ਨੇ, ਪਰ ਅਸੀਂ ਆਪਣੀਆਂ ਆਦਤਾਂ ਛੱਡਦੇ ਹਾਂ, ਆਪਣੇ ਸੁਭਾਅ ਛੱਡਦੇ ਹਾਂ, ਕੋਈ ਛੱਡਣ ਨੂੰ ਤਿਆਰ ਨਹੀਂ। ਚਾਹੇ ਬ੍ਰਹਮਾ ਵੀ ਆ ਜਾਵੇ, ਬ੍ਰਹਮਾ ਹੂੰ ਕੋ ਕਹਿਓ ਨਾ ਮੰਨੈ, ਇਹ ਲੋਕਾਂ ਦਾ ਸੁਭਾਅ ਬਣ ਚੁੱਕਿਆ ਹੈ।
ਲੱਖ ਖਟੀਐ ਲੱਖ ਸੰਝੀਐ ਖਾਜੈ, ਲੱਖ ਆਵੈ ਲੱਖ ਜਾਏ।
ਲਓ ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਨੰਬਰ ਤੇ, ਹੁਣ ਜਿਹੜੇ ਵੱਡੇ ਵੱਡੇ ਮਾਇਆਧਾਰੀ ਨੇ, ਕੁਬੇਰਪਤੀ ਨੇ, ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਲੱਖ ਖਟੀਐ ਲੱਖ ਸੰਝੀਐ ਖਾਜੈ ਹੈ, ਇਹ ਮਨੁੱਖ ਲੱਖਾਂ ਰੁਪਏ ਖੱਟ ਲਵੇ, ਕਮਾ ਲਵੇ, ਤੇ ਲੱਖਾਂ ਹੀ ਸੰਜੀਆ ਦਾ ਅਰਥ ਇਕੱਠੇ ਕਰ ਲਵੇ, ਤੇ ਖਾਜਾ ਲੱਖਾਂ ਹੀ ਖਾ ਪੀ ਵੀ ਲਵੇ। ਲੱਖ ਆਵੇ ਲੱਖ ਜਾਹੇ, ਤੇ ਹੋਰ ਲੱਖਾਂ ਹੀ ਆਉਂਦੇ ਰਹਿਣ ਤੇ ਲੱਖਾਂ ਹੀ ਜਾਂਦੇ ਰਹਿਣ, ਭਾਵ ਕਿ ਬਹੁਤ ਸਾਰਾ ਤਕੜਾ ਆਦਮੀ ਬਿਜਨਸਮੈਨ ਵੀ ਬਣ ਜਾਵੇ, ਕੋਈ ਰਈਸ਼ ਵੀ ਬਣ ਜਾਵੇ, ਕੋਈ ਵੱਡੇ ਵੱਡੇ ਜਿਵੇਂ ਵਪਾਰੀ ਲੋਕ ਨੇ ਉਹ ਲੱਖਾਂ ਰੁਪਿਆਂ ਦੀ ਲੱਖਾਂ ਡਾਲਰਾਂ ਦੀ ਕਮਾਈ ਕਰਦੇ ਨੇ, ਲੱਖਾਂ ਇਕੱਠੇ ਕਰਦੇ ਨੇ, ਲੱਖਾਂ ਖਾ ਪੀ ਲੈਂਦੇ ਨੇ, ਉਹਨਾਂ ਕੋਲ ਲੱਖਾਂ ਰੁਪਏ ਆਉਂਦੇ ਨੇ, ਲੱਖਾਂ ਹੀ ਜਾਂਦੇ ਹਨ।
ਜਾਪਤ ਲੇਖੈ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਏ।
ਲੋ ਹਜ਼ੂਰ ਕਹਿੰਦੇ ਨੇ ਜੇ ਮਨੁੱਖ ਦੀ ਪਤ ਉਹ ਵਾਹਿਗੁਰੂ ਦੇ ਲੇਖੇ ਵਿੱਚ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਏ, ਫਿਰ ਇਹ ਜਿਹੜਾ ਜੀਵ ਹੈ ਇਸ ਨੂੰ ਫਿਰ ਕਿੱਥੇ ਮੁੜ ਕੇ ਪਾਇਆ ਜਾਵੇਗਾ। ਇਹਦੇ ਬਾਰੇ ਪਰਮੇਸ਼ਰ ਹੀ ਜਾਣਦਾ ਹੈ। ਭਾਵ ਜਿਸ ਮਨੁੱਖ ਨੂੰ ਰੱਬ ਭੁੱਲਿਆ ਹੋਇਆ ਹੈ, ਚਾਹੇ ਕਿੰਨੀ ਵੀ ਮਾਇਆ ਇਕੱਠੀ ਕਰੀ ਜਾਂਦਾ ਹੈ ਤੇ ਕਿੰਨਾ ਵੀ ਆਪਣਾ ਅੱਗੇ ਬਿਜ਼ਨਸ ਵਧਾਈ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਜੇ ਉਹਦੀ ਪਤ ਵਾਹਿਗੁਰੂ ਦੇ ਲੇਖੇ ਨਾ ਪਵੇ ਤੇ ਫਿਰ ਉਹਦੇ ਜੀਵ ਨੂੰ ਕਿੱਥੇ ਮੁੜ ਕੇ ਪਾਇਆ ਜਾਵੇਗਾ। ਭਾਵ ਉਹਨੂੰ ਨਰਕਾਂ ਦੇ ਵਿੱਚ ਹੀ ਪਾਇਆ ਜਾਵੇਗਾ। ਤੇ ਜਾਂ ਇਹ ਵੀ ਲਿਖਿਆ ਹੈ ਜਿਹੜਾ ਆਦਮੀ ਬਹੁਤੀ ਮਾਇਆ ਦੇ ਵਿੱਚ ਲੱਗਿਆ ਰਹਿੰਦਾ ਹੈ ਫਿਰ ਉਹਨੂੰ ਸੱਪ ਦੀ ਜੂਨ ਮਿਲਦੀ ਹੈ। ਗੁਰਬਾਣੀ ਵਿੱਚ ਐਸਾ ਵੀ ਉਲੇਖ ਮਿਲਦਾ ਹੈ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਵਲ ਵਲ ਔਤਰੈ। ਲੋ ਹਜ਼ੂਰ ਕਹਿੰਦੇ ਨੇ ਬਹੁਤੇ ਮਾਇਆ ਤਾਰੀ ਫਿਰ ਸੱਪ ਬਣਦੇ ਨੇ। ਆਮ ਤੌਰ ਤੇ ਸਾਡੇ ਇੰਡੀਆ ਦੇ ਵਿੱਚ ਜੇ ਕੋਈ ਬਹੁਤੀ ਮਾਇਆ ਇਕੱਠੀ ਕਰੀ ਜਾਵੇ ਤੇ ਫਿਰ ਉਹਨੂੰ ਵਰਤੇ ਨਾ ਨਾ ਪੁੰਨ ਦਾਨ ਕਰੇ, ਕਹਿੰਦੇ ਤੂੰ ਤੇ ਸੱਪ ਬਣੇਗਾ। ਇਹ ਆਮ ਹੀ ਲੋਕੀ ਗੱਲ ਕਹਿੰਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜੇ ਇਸ ਮਨੁੱਖ ਦੀ ਪਤ ਵਾਹਿਗੁਰੂ ਦੇ ਲੇਖੇ ਵਿੱਚ ਨਾ ਪਵੇ ਤਾਂ ਵੇਖ ਲਓ ਫਿਰ ਇਸ ਜੀਵ ਨੂੰ ਪਤਾ ਨਹੀਂ ਕਿਹੜੀ ਥਾਂ ਤੇ ਲਿਜਾ ਕੇ ਪਾਇਆ ਜਾਵੇ, ਉਹ ਤੇ ਪਰਮੇਸ਼ਰ ਹੀ ਜਾਣਦਾ ਹੈ।
ਲਗ ਸਾਸਤ ਸਮਝਾਵਣੀ ਲਗ ਪੰਡਤ ਪੜ੍ਹੈ ਪੁਰਾਣ।
ਲੋ ਹਜ਼ੂਰ ਹੁਣ ਤੀਸਰੇ ਨੰਬਰ ਤੇ ਜਿਹੜੇ ਬੜੇ ਬੜੇ ਵਿਦਵਾਨ ਨੇ, ਵੱਡੇ ਵੱਡੇ ਪੰਡਤ ਨੇ, ਹੁਣ ਉਹਨਾਂ ਦੀ ਗੱਲ ਕਰਨ ਲੱਗੇ ਹਨ। ਲਖ ਸਾਸ ਸਮਝਾਵਣੀ, ਲੱਖਾਂ ਹੀ ਐਸੇ ਵਿਦਵਾਨ ਲੋਕ ਨੇ ਜਿਹੜੇ ਵੱਖੋ ਵੱਖਰੇ ਸਾਸ ਦਾ ਅਰਥ ਹੈ ਧਰਮ ਗ੍ਰੰਥ, ਜਿਹੜੇ ਧਰਮ ਗ੍ਰੰਥ ਨੂੰ ਪੜ੍ਹਦੇ ਨੇ, ਉਹਦਾ ਅਧਿਐਨ ਕਰਦੇ ਨੇ ਤੇ ਸਮਝਾਵਣੀ ਅੱਗੇ ਕਥਾ ਵਿਆਖਿਆ ਕਰਕੇ ਸਮਝਾਉਂਦੇ ਨੇ। ਲੱਖਾਂ ਹੀ ਐਸੇ ਵਿਦਵਾਨ ਨੇ ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਅੱਗੇ ਕਥਾ ਕਰ ਕਰਕੇ ਸਮਝਾਉਂਦੇ ਹਨ। ਲੱਖ ਪੰਡਤ ਪੜ੍ਹੇ ਹੈ ਪੁਰਾਣ ਤੇ ਲੱਖਾਂ ਹੀ ਉਹ ਪੰਡਤ ਨੇ ਤੇ ਜਿਹੜੇ ਪੁਰਾਣਾਂ ਨੂੰ ਪੜ੍ਹਦੇ ਨੇ। ਪੁਰਾਣ 18 ਮੰਨੇ ਨੇ, ਹਿੰਦੂ ਮਤ ਦੇ ਪੌਰਾਣਿਕ ਗ੍ਰੰਥ ਜਿਨ੍ਹਾਂ ਦੇ ਵਿੱਚ ਬੜੇ ਬੜੇ ਰਾਜਿਆਂ ਦੇ ਇਤਿਹਾਸ ਲਿਖੇ ਮਿਲਦੇ ਨੇ। ਲੱਖਾਂ ਉਹ ਪੰਡਤ ਨੇ ਜਿਹੜੇ ਉਹਨਾਂ ਪੁਰਾਣਾਂ ਨੂੰ ਪੜ੍ਹਦੇ ਹਨ।
ਜਾਪਤ ਲੇਖੈ ਨਾ ਪਵੈ ਤਾਂ ਸਭੇ ਕੋ ਪਰਵਾਣ।
ਲੋ ਹਜ਼ੂਰ ਕਹਿੰਦੇ ਨੇ ਜੇ ਇਸ ਮਨੁੱਖ ਦੀ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਤ ਲੇਖੇ ਵਿੱਚ ਨਾ ਪਵੇ ਤਾਂ ਸਭੇ ਕੋ ਪਰਵਾਣ, ਤਾਂ ਉਹ ਸਾਰੇ ਹੀ ਕੋ ਪਰਵਾਣ ਦਾ ਅਰਥ ਹੈ ਉਹ ਸਾਰੇ ਹੀ ਬੇਪਰਵਾਣ ਨੇ, ਉਹ ਸਾਰੇ ਹੀ ਅਪਰਵਾਣ ਨੇ, ਸਾਰੇ ਬੇਮਨਜ਼ੂਰ ਨੇ। ਕੋ ਪ੍ਰਵਾਨ ਦਾ ਅਰਥ ਹੈ ਵੀ ਸਾਰੇ ਹੀ ਨਾ ਮਨਜ਼ੂਰ ਨੇ। ਭਾਵ ਭਾਵੇਂ ਕੋਈ ਪਾਤਸ਼ਾਹ ਹੋ ਜਾਵੇ ਤੇ ਚਾਹੇ ਕੋਈ ਕਿੰਨਾ ਵੀ ਵੱਡਾ ਅਮੀਰ ਹੋ ਜਾਵੇ ਤੇ ਕਿੰਨਾ ਵੱਡਾ ਵੀ ਵਿਦਵਾਨ ਹੋ ਜਾਵੇ, ਪਰ ਸਤਿਗੁਰੂ ਕਹਿੰਦੇ ਨੇ ਸਾਰੇ ਹੀ ਰੱਬ ਦੀ ਦਰਗਾਹ ਵਿੱਚ ਤਾਂ ਇਹ ਨਾ ਮਨਜ਼ੂਰ ਨੇ, ਅਪ੍ਰਵਾਨ ਨੇ। ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕੌਣ ਹੁੰਦੇ ਨੇ? ਲਹੁਣ ਚੌਥੇ ਨੰਬਰ ਤੇ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਹਨ।
ਸੱਚ ਨਾਮ ਪਤਿ ਉਪਜੈ ਕਰਮ ਨਾਮ ਕਰਤਾਰ।
ਸੱਚੇ ਪਾਤਸ਼ਾਹ ਤੁਸਾਂ ਹੁਣ ਇਹ ਤੇ ਨਹੀਂ ਦੱਸਿਆ ਬਈ ਅਸਲੀ ਪਤ ਮਨੁੱਖ ਨੂੰ ਕਿਵੇਂ ਪ੍ਰਾਪਤ ਹੁੰਦੀ ਹੈ? ਤਾਂ ਸਤਿਗੁਰੂ ਕਹਿੰਦੇ ਨੇ ਲਓ ਸੁਣ ਲਓ, ਸੱਚ ਨਾਮ ਪਤ ਉਪਜੈ। ਗੁਰਮੁਖੋ ਸੱਚੇ ਨਾਮ ਦੇ ਨਾਲ ਅਸਲੀ ਪਤ ਇੱਜ਼ਤ ਉਪਜੈ ਦਾ ਅਰਥ ਹੁੰਦੀ ਪੈਦਾ ਹੁੰਦੀ ਹੈ। ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੀ ਲੋਕ ਤੇ ਪ੍ਰਲੋਕ ਵਿੱਚ ਇੱਜ਼ਤ ਪੈਦਾ ਹੁੰਦੀ ਹੈ। ਇਸ ਦੁਨੀਆਂ ਦੇ ਵਿੱਚ ਵੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਇਹ ਨਾਮ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ ਸੱਚ ਨਾਮ ਪਤ ਉਪਜੈ। ਗੁਰਮੁਖੋ ਸੱਚੇ ਨਾਮ ਦੇ ਨਾਲ ਹੀ ਦੀਨ ਦੁਨੀਆਂ ਵਿੱਚ ਪਤ ਪ੍ਰਗਟ ਹੁੰਦੀ ਹੈ। ਕਰਮ ਨਾਮ ਕਰਤਾਰ, ਤੇ ਜਿਹੜਾ ਉਹ ਨਾਮ ਹੈ ਉਹ ਉਸ ਕਰਤਾਰ ਦੀ ਕਿਰਪਾ ਨਾਲ ਮਿਲਦਾ। ਹੋਰ ਚੀਜ਼ਾਂ ਤੇ ਅਸੀਂ ਹੋਰ ਥਾਵਾਂ ਤੋਂ ਲੈ ਸਕਦੇ ਹਾਂ, ਪਰ ਵਾਹਿਗੁਰੂ ਦਾ ਨਾਮ ਇਹ ਰੱਬੀ ਬਖਸ਼ਿਸ਼ ਹੈ, ਇਹ ਉਹਦੀ ਕਿਰਪਾ ਨਾਲ ਹੀ ਮਿਲ ਸਕਦਾ। ਇਸੇ ਲਈ ਸਾਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ, ਜੇ ਨਾਮ ਲੈਣਾ ਤਾਂ ਹਜ਼ੂਰ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਗੁਰੂ ਦੀ ਸ਼ਰਨ ਵਿੱਚ ਆਓ ਤੇ ਫਿਰ ਗੁਰੂ ਦੀ ਕਿਰਪਾ ਨਾਲ ਇਹ ਨਾਮ ਪ੍ਰਾਪਤ ਹੁੰਦਾ ਹੈ।
ਅਹਿਨਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੇ ਵਾਹਿਗੁਰੂ ਦਾ ਨਾਮ ਅਹਿਨਸ ਦਾ ਅਰਥ ਹੈ ਦਿਨ ਰਾਤ। ਦਿਨ ਰਾਤ ਜੇ ਕਿਸੇ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਨਾ ਤੇ ਫਿਰ ਉਹਦੀ ਪਤ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਨਾਨਕ ਨਦਰੀ ਪਾਰ ਤੇ ਫਿਰ ਉਹ ਵਾਹਿਗੁਰੂ ਦੀ ਮਿਹਰ ਦੇ ਨਾਲ ਪਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਪਾਤਸ਼ਾਹ ਲੋਕ ਨੇ ਉਹਨਾਂ ਦੀ ਗੱਲ ਕੀਤੀ, ਦੂਸਰੇ ਨੰਬਰ ਤੇ ਬੜੇ ਬੜੇ ਮਾਇਆਤਾਰੀ ਕੁਬੇਰਪਤੀਆਂ ਦੀ ਗੱਲ ਕੀਤੀ, ਤੀਸਰੇ ਨੰਬਰ ਤੇ ਬੜੇ ਬੜੇ ਵਿਦਵਾਨ ਪੰਡਤਾਂ ਦੀ ਗੱਲ ਕੀਤੀ, ਪਰ ਨਾਲ ਇਹ ਕਹਿ ਦਿੱਤਾ ਸਭੇ ਕੋ ਪਰਵਾਨ, ਉਹ ਸਾਰੇ ਹੀ ਬੇਮਨਜ਼ੂਰ ਨੇ, ਰੱਬੀ ਦਰਗਾਹ ਦੇ ਵਿੱਚ ਸਾਰੇ ਹੀ ਅਪਰਵਾਨ ਨੇ। ਹਾਂ, ਜਿਨ੍ਹਾਂ ਦੇ ਕੋਲ ਸੱਚਾ ਨਾਮ ਹੈ ਅਹਿਨਸ ਹਿਰਦੈ ਜੀਵਸ ਹੈ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ ਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ, ਉਹਨਾਂ ਦੀ ਇੱਜ਼ਤ ਵੀ ਲੇਖੇ ਵਿੱਚ ਪੈਂਦੀ ਹੈ ਤੇ ਨਾਲ ਹੀ ਉਹ ਵਾਹਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਬ੍ਰਾਹਮਣ ਲੋਕਾਂ ਨੇ ਲੋਕਾਂ ਦੇ ਵਿੱਚ ਇੱਕ ਐਸਾ ਅੰਧ ਵਿਸ਼ਵਾਸ ਪੈਦਾ ਕੀਤਾ ਹੋਇਆ ਹੈ, ਜਿਹੜੇ ਹਿੰਦੁਸਤਾਨੀ ਲੋਕ ਨੇ ਜਦੋਂ ਉਹਨਾਂ ਦਾ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਹੈ ਉਹਦੇ ਪਿੱਛੋਂ ਉਹਦੇ ਹੱਥ ਉੱਤੇ ਮਿੱਟੀ ਦਾ ਦੀਵਾ ਰੱਖ ਕੇ ਉਹਦੇ ਵਿੱਚ ਘਿਓ ਜਾਂ ਤੇਲ ਪਾ ਕੇ ਬਾਲਦੇ ਸਨ ਤੇ ਉਹਦਾ ਮਤਲਬ ਇਹ ਹੁੰਦਾ ਸੀ, ਕਹਿੰਦੇ ਵੀ ਹੁਣ ਇਹਨੂੰ ਇਸ ਦੀਵੇ ਦੇ ਨਾਲ ਅੱਗੇ ਜਾ ਕੇ ਰੋਸ਼ਨੀ ਮਿਲੇਗੀ। ਤੇ ਜਾਂ ਕੁਝ ਲੋਕ ਐਸੇ ਵੀ ਸਨ ਜਿਹੜੇ ਉਹ ਛੋਟੇ ਛੋਟੇ ਉਹ ਡੂਨੇ ਜੇ ਲੈ ਕੇ ਉਹਨਾਂ ਦੇ ਵਿੱਚ ਦੀਵੇ ਬਾਲ ਕੇ ਨਦੀਆਂ ਦਰਿਆਵਾਂ ਵਿੱਚ ਵੀ ਤਾਰਦੇ ਸਨ, ਕਹਿੰਦੇ ਇਹਦੇ ਨਾਲ ਸਾਡੇ ਪਿਤਰਾਂ ਨੂੰ ਚਾਨਣ ਮਿਲਦਾ। ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਤੇ ਸਾਰੀਆਂ ਗੱਲਾਂ ਵਹਿਮਾਂ ਭਰਮਾਂ ਦੇ ਨਾਲ ਹੀ ਸੰਬੰਧਿਤ ਨੇ। ਤੇ ਸਤਿਗੁਰੂ ਕਹਿੰਦੇ ਨੇ ਅਸਲੀ ਦੀਵਾ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਉਸ ਨਾਮ ਨੇ ਹੀ ਮਨੁੱਖ ਦੇ ਅੱਗੇ ਨਾਲ ਜਾਣਾ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੁਸਾ, ਜਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਉੱਥੇ ਵਾਹਿਗੁਰੂ ਦੇ ਨਾਮ ਨੂੰ ਹੀ ਦੀਵਾ ਸਤਿਗੁਰੂ ਨੇ ਬਿਆਨ ਕੀਤਾ ਤੇ ਨਾਲ ਹੀ ਸਤਿਗੁਰੂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਟੇ ਏਕ ਰੱਤੀ ਲੈ ਪਾਹੇ, ਰਹਾਉ ਸਤਿਗੁਰੂ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਲੋਕਾ ਐ ਦੁਨੀਆਂ ਦੇ ਲੋਗੋ ਮਤ ਕੋ ਫੱਕੜ ਪਾਏ, ਮਤਾ ਕੋਈ ਸਾਡੀ ਇਸ ਗੱਲ ਦਾ ਮਜ਼ਾਕ ਉਡਾਵੇ। ਫੱਕੜ ਪਾਏ ਦਾ ਅਰਥ ਵੀ ਸਵਾ ਉਡਾਏ ਅਥਵਾ ਮਜ਼ਾਕ ਉਡਾਵੇ, ਕਿਉਂਕਿ ਬਹੁਤੇ ਲੋਕਾਂ ਦਾ ਸੁਭਾਵ ਹੁੰਦਾ ਵੀ ਜੇ ਕੋਈ ਉਹਨਾਂ ਨੂੰ ਚੰਗੀ ਗੱਲ ਵੀ ਆਖੇ ਨਾ ਤੇ ਉਹ ਬਹੁਤੇ ਲੋਕ ਜਿਹੜੇ ਅੰਧ ਵਿਸ਼ਵਾਸੀ ਹੁੰਦੇ ਨੇ ਤੇ ਫਿਰ ਉਹਦਾ ਮਜ਼ਾਕ ਉਡਾਉਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਲੋਕਾ ਮਤ ਕੋ ਫੱਕੜ ਪਾਏ, ਐ ਦੁਨੀਆਂ ਦੇ ਲੋਗੋ ਐ ਸੰਸਾਰ ਦੇ ਵਾਸੀਓ, ਮਤਾ ਕੋਈ ਸਾਡੀ ਗੱਲ ਦੀ ਕੋਈ ਖਿੱਲੀ ਉਡਾਵੇ, ਕੋਈ ਮਜ਼ਾਕ ਉਡਾਵੇ। ਯਾਦ ਰੱਖੋ ਲੱਖ ਮੜਿਆਂ ਕਰ ਏਕਠੇ, ਜੇ ਲੱਖਾਂ ਹੀ ਲੱਕੜਾਂ ਦੇ ਢੇਰਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਲਈਏ, ਮੜਿਆਂ ਦਾ ਅਰਥ ਹੁੰਦਾ ਲੱਕੜਾਂ ਦੇ ਢੇਰ ਨੂੰ ਮੜਾ ਕਹਿੰਦੇ ਨੇ, ਲੱਖ ਮੜਿਆਂ ਕਰ ਏਕਠੇ, ਲੱਖਾਂ ਮੜਿਆਂ ਲੱਕੜਾਂ ਦੇ ਢੇਰਾਂ ਨੂੰ ਇੱਕ ਥਾਂ ਇਕੱਠੇ ਕਰ ਲਈਏ, ਏਕ ਰੱਤੀ ਲੈ ਪਾਹੇ, ਤੇ ਇੱਕ ਰੱਤੀ ਪਰ ਉਹਨਾਂ ਨੂੰ ਪਾਹੇ ਦਾ ਅਰਥ ਅੱਗ ਦੇ ਦਿਓ, ਤੇ ਇੱਕੋ ਹੀ ਅੱਗ ਦੀ ਚੰਗਿਆੜੀ ਲੱਖਾਂ ਮਣਾਂ ਲੱਕੜਾਂ ਦੇ ਢੇਰਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਸ਼ਕਤੀ ਨਾਮ ਦੇ ਵਿੱਚ ਹੈ। ਈਂਧਨ ਅਧਕ ਸਕੇਲੀਐ ਪਾਈ, ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਪਾਈ, ਨਾਨਕ ਮਿਲਣ ਸੁਭਾਏ। ਈਂਧਨ ਕੀਤੋ ਮੂਹ ਕਣਾ ਪੋਰੀ, ਦਿਤੀਮ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਡੁਖੜੇ ਉਲਾਹੇ। ਜਿਵੇਂ ਇੱਕੋ ਅੱਗ ਦੀ ਚੰਗਿਆੜੀ ਮਣਾਂ ਨੂੰ ਈਂਧਨ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਨਾਮ ਦੀ ਸ਼ਕਤੀ ਹੈ ਜੋ ਸਾਰੇ ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ। ਇਹ ਦੁਨੀਆਂ ਦੇ ਲੋਕੋ, ਸਾਡਾ ਤੇ ਦੀਵਾ ਇੱਕ ਵਾਹਿਗੁਰੂ ਦਾ ਨਾਮ ਹੀ ਹੈ। ਤੇ ਭਗਤਾਂ ਨੇ ਵੀ ਇਹ ਗੱਲ ਆਖੀ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ। ਦੀਵਾ ਮੇਰਾ ਏਕ ਨਾਮ, ਮੇਰਾ ਦੀਵਾ ਤੇ ਇੱਕੋ ਪਰਮੇਸ਼ਰ ਦਾ ਨਾਮ ਹੀ ਹੈ। ਦੁੱਖ ਵਿੱਚ ਪਾਇਆ ਤੇਲ, ਤੇ ਜਿਹੜਾ ਸੰਸਾਰਕ ਦੁੱਖ ਹੈ ਉਹ ਅਸੀਂ ਇਹਦੇ ਵਿੱਚ ਤੇਲ ਪਾਇਆ, ਜਿਵੇਂ ਦੀਵਾ ਤੇਲ ਨਾਲ ਬਲਦਾ ਨਾ। ਤੇ ਨਾਮ ਜਪਣ ਵਾਸਤੇ ਵੀ ਬੰਦੇ ਨੂੰ ਕੁਛ ਨਾ ਕੁਛ ਕਸ਼ਟ ਤੇ ਕਰਨਾ ਪੈਂਦਾ ਨਾ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਐਵੇਂ ਨਹੀਂ ਲਿਖਿਆ, ਆਖਣ ਔਖਾ ਸਾਚਾ ਨਾਮ। ਨਾਮ ਜਪਣ ਵਾਸਤੇ ਕੁਝ ਨਾ ਕੁਝ ਸਰੀਰ ਨੂੰ ਕਸ਼ਟ ਦੇਣਾ ਪੈਂਦਾ। ਪਹਿਲੀ ਗੱਲ, ਅੰਮ੍ਰਿਤ ਵੇਲੇ ਉੱਠਣਾ ਹੀ ਬੜਾ ਔਖਾ ਹੈ, ਇਹ ਵੀ ਇੱਕ ਕਸ਼ਟ ਹੀ ਹੈ ਨਾ। ਅਤੇ ਫਿਰ ਇਸ਼ਨਾਨ ਕਰਨਾ, ਚਲੋ ਇੱਥੇ ਤਾਂ ਹੁਣ ਗਰਮ ਪਾਣੀ ਮਿਲ ਜਾਂਦਾ, ਇੰਡੀਆ ਵਿੱਚ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ ਸੀ, ਇਹ ਵੀ ਕਸ਼ਟ ਹੀ ਹੈ। ਅਤੇ ਫਿਰ ਚੌਂਕੜੀ ਮਾਰ ਕੇ ਲਗਾਤਾਰ ਬੈਠ ਕੇ ਭਜਨ ਕਰਨਾ ਅਤੇ ਬਹਿਣਾ ਵੀ ਔਖਾ ਹੀ ਹੈ। ਜਿਹੜੇ ਨਹੀਂ ਬੈਠ ਸਕਦੇ ਅਤੇ ਉਹਨਾਂ ਦੇ ਲਈ ਵੀ ਇਹ ਕਸ਼ਟ ਹੀ ਹੁੰਦਾ ਵੀ ਕਿਹੜਾ ਬੈਠ ਕੇ ਇਸ ਤਰ੍ਹਾਂ ਕਰੇ। ਇਸੇ ਲਈ ਜਿਹੜਾ ਇਹ ਸੰਸਾਰਕ ਦੁੱਖ ਹੈ, ਸਰੀਰਕ ਕਸ਼ਟ ਹੈ, ਇਹ ਅਸੀਂ ਉਹਦੇ ਵਿੱਚ ਤੇਲ ਪਾਇਆ, ਦੀਵਾ ਨਾਮ ਦਾ ਹੈ, ਉਹਦੇ ਵਿੱਚ ਜਿਹੜਾ ਅਸੀਂ ਮਿਹਨਤ ਮੁਸ਼ਕਤ ਕਰਦੇ ਹਾਂ, ਇਹ ਜਿਹੜਾ ਸੰਸਾਰ ਕਸ਼ਟ ਹੈ, ਇਹ ਅਸੀਂ ਉਹਦੇ ਵਿੱਚ ਤੇਲ ਪਾਇਆ ਹੈ।
ਉਨ ਚਾਨਣ ਉਹ ਸੋਖਿਆ ਚੁਕਾ ਜਮ ਸਿਓ ਮੇਲ।
ਲੋ ਹਜ਼ੂਰ ਕਹਿੰਦੇ ਨੇ ਉਨ ਚਾਨਣ, ਫਿਰ ਉਸ ਦੀਵੇ ਨੇ ਚਾਨਣ ਕੀਤਾ। ਭਾਵ ਜਦੋਂ ਮਨੁੱਖ ਨਾਮ ਜਪਣ ਦਾ ਤਰੱਦਦ ਕਰਦਾ ਹੈ, ਸੰਸਾਰਕ ਸੁਖਾਂ ਨੂੰ ਤਿਆਗ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ, ਫਿਰ ਉਹ ਨਾਮ ਦਾ ਦੀਵਾ ਬਲ ਪੈਂਦਾ ਹੈ। ਉਨ ਚਾਨਣ, ਉਸ ਨਾਮ ਦੇ ਦੀਵੇ ਨੇ ਚਾਨਣ ਕੀਤਾ ਕਿ ਉਸ ਚਾਨਣ ਨੇ ਉਹ ਸੁਖਿਆ, ਉਹ ਜਿਹੜਾ ਦੁੱਖ ਦਾ ਤੇਲ ਸੀ ਉਹਨੂੰ ਸੁਕਾ ਦਿੱਤਾ। ਜਿਵੇਂ ਦੀਵਾ ਬਲਦਾ ਨਾ ਤੇ ਉਹ ਨਾਲ ਨਾਲ ਤੇਲ ਵੀ ਸੜਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਦੋਂ ਪਹਿਲਾਂ ਅਸੀਂ ਨਾਮ ਜਪਣ ਦੇ ਲਈ ਤਰੱਦਦ ਕੀਤਾ, ਨਾਮ ਜਪਣ ਦੇ ਲਈ ਮਿਹਨਤ ਮੁਸ਼ਕਤ ਕੀਤੀ, ਤੇ ਜਦੋਂ ਫਿਰ ਨਾਮ ਦਾ ਦੀਵਾ ਬਲ ਉੱਠਿਆ, ਫਿਰ ਉਹ ਜਿਹੜਾ ਦੁੱਖ ਦਾ ਤੇਲ ਸੀ ਉਸਨੇ ਸੁਕਾ ਦਿੱਤਾ। ਚੁੱਕਾ ਜਮਸੋ ਮੇਲ। ਲੋ ਹਜ਼ੂਰ ਕਹਿੰਦੇ ਨੇ ਇਸ ਨਾਮ ਦੇ ਦੀਵੇ ਦੇ ਬਾਲਣ ਦੇ ਨਾਲ ਜਿੱਥੇ ਦੁੱਖਾਂ ਦਾ ਤੇਲ ਸੜ ਗਿਆ, ਉੱਥੇ ਨਾਲ ਦੀ ਨਾਲ ਚੁੱਕਾ ਜਮਸੋ ਮੇਲ, ਜਿਹੜਾ ਜਮਾਂ ਦੇ ਨਾਲ ਮੇਲ ਹੋਣਾ ਸੀ ਉਹ ਵੀ ਖਤਮ ਹੋ ਗਿਆ। ਕਿਉਂਕਿ ਜਿੱਥੇ ਵਾਹਿਗੁਰੂ ਦੇ ਨਾਮ ਦੇ ਦੀਵੇ ਦਾ ਪ੍ਰਕਾਸ਼ ਹੋ ਜਾਂਦਾ, ਨਾ ਉੱਥੇ ਨੇੜੇ ਜਮਦੂਤ ਆ ਸਕਦੇ ਨੇ ਤੇ ਨਾ ਹੀ ਕੋਈ ਹੋਰ ਦੁੱਖ ਉਹਦੇ ਨੇੜੇ ਆ ਸਕਦਾ ਹੈ।
ਲੋਕਾ ਮਤ ਕੋ ਫੱਕੜ ਪਾਏ, ਲਖ ਮੜਿਆ ਕਰ ਇਕਠੇ, ਇਕ ਰਤੀਲੇ ਪਾਏ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੁਨੀਆਂ ਦੇ ਲੋਗੋ, ਮਤ ਕੋ ਫੱਕੜ ਪਾਏ, ਤੁਸੀਂ ਮਤਾ ਸਾਡੇ ਇਸ ਗੱਲ ਦਾ ਮਜ਼ਾਕ ਉਡਾਇਓ। ਫੱਕੜ ਦਾ ਅਰਥ ਹੁੰਦਾ ਵੀ ਕਈ ਲੋਕਾਂ ਦਾ ਸੁਭਾਅ ਹੁੰਦਾ, ਜੇ ਕੋਈ ਚੰਗੀ ਗੱਲ ਵੀ ਕਵੇ ਤੇ ਫਿਰ ਉੱਥੇ ਉਹ ਤਾੜੀ ਮਾਰ ਕੇ ਹੱਸਣਾ, ਅਗਲੇ ਦਾ ਮਜ਼ਾਕ ਉਡਾਉਣਾ, ਇਹਨੂੰ ਫੱਕੜ ਪਾਈ ਕਹਿੰਦੇ ਨੇ। ਜਾਂ ਇਹਦਾ ਦੂਜਾ ਅਰਥ ਮਹਾਂਪੁਰਖ ਇਉਂ ਵੀ ਕਰਦੇ ਸਨ, ਲੋਕਾਂ ਮਤ ਕੋ ਫੱਕੜ ਪਾਏ, ਇਹ ਦੁਨੀਆਂ ਦੇ ਲੋਕੋ, ਮਤਾ ਕੋਈ ਫੱਕੜ ਦਾ ਅਰਥ ਹੈ ਵੀ ਜਿਹੜੇ ਕੋਈ ਐਵੇਂ ਫੋਕਟ ਕਰਮੇ, ਫੋਕਟ ਰਸਮਾਂ ਨੇ ਤੇ ਜਿਹੜੇ ਅੰਧ ਵਿਸ਼ਵਾਸ ਦੇ ਨਾਲ ਆਧਾਰਿਤ ਗੱਲਾਂ ਨੇ, ਉਹਨਾਂ ਦੇ ਵਿੱਚ ਐਵੇਂ ਨਾ ਪੈ ਕੇ ਆਪਦਾ ਸਮਾਂ ਖਰਾਬ ਕਰੋ, ਨਾਮ ਜਪੋ, ਕਿਉਂਕਿ ਨਾਮ ਦੇ ਵਿੱਚ ਵੱਡੀ ਤਾਕਤ ਹੈ। ਲੱਖ ਮੜਿਆਂ ਕਰ ਏਕਠੇ, ਜੇ ਲੱਖਾਂ ਹੀ ਲੱਕੜਾਂ ਦੇ ਢੇਰਾਂ ਨੂੰ ਇੱਕ ਤਾਂ ਜਮ੍ਹਾਂ ਕਰ ਦਈਏ, ਇੱਕ ਰੱਤੀ ਲੈ ਪਾਹੇ, ਇੱਕ ਰੱਤੀ ਪਰ ਉਹਨਾਂ ਨੂੰ ਅੱਗ ਲਾ ਦਈਏ ਤੇ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਨਾਮ ਲੱਖਾਂ ਪਾਪਾਂ ਨੂੰ ਤੇ ਦੋਸ਼ਾਂ ਨੂੰ ਨਾਸ ਕਰਦਾ ਹੈ।
ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਸ ਵੇਲੇ ਹਿੰਦੂ ਲੋਕ ਦੀਵਾ ਬਾਲਦੇ ਨੇ ਤੇ ਦੂਜੇ ਪਾਸੇ ਬਾਅਦ ਵਿੱਚ ਪਿੰਡ ਵੀ ਭਰਾਉਂਦੇ ਨੇ, ਪਤਲਾਂ ਵੀ ਮਨਸਾਉਂਦੇ ਨੇ ਤੇ ਕਈ ਹੋਰ ਵੀ ਮਰਨ ਤੋਂ ਬਾਅਦ ਉਹ ਕਿਰਿਆ ਕਰਦੇ ਕਰਾਉਂਦੇ ਨੇ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਦੇ ਲਈ ਆਖਦੇ ਨੇ, ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਅਰਥ ਵਾਸਤੇ ਕੇਸੋ ਤੇ ਵਿਸਰਾਮ ਆਵੇਗਾ। ਪਿੰਡ ਪੱਤਲ ਮੇਰੀ ਕੇਸੋ, ਵੀ ਜਿਹੜਾ ਕੇਸੋ, ਕੇਸ਼ਵ ਪਰਮੇਸ਼ਰ ਦਾ ਨਾਮ ਹੈ। ਕਿੰਗ ਸੇਤੀ ਤੀ ਕੇਸਵਾ, ਜਿਹੜਾ ਪਾਣੀ ਤੇ ਸੈਨ ਕਰਨ ਵਾਲਾ ਹੋਵੇ ਉਹਨੂੰ ਕੇਸਵ ਕਹਿੰਦੇ ਨੇ। ਤੇ ਦੂਜਾ ਕੇਸਵ ਦਾ ਅਰਥ ਕੇਸਾ ਧਾਰੀ, ਸਿੱਖ ਧਰਮ ਦੇ ਵਿੱਚ ਪਰਮੇਸ਼ਰ ਨੂੰ ਵੀ ਕੇਸਾ ਧਾਰੀ ਮੰਨਿਆ। ਸੋਹਣੇ ਨੱਕ ਜਨ ਲੰਮੜੇ ਵਾਲਾ, ਇਹ ਗੁਰਬਾਣੀ ਦੇ ਵਿੱਚ ਬਚਨ ਆਏ ਨੇ। ਪਿੰਡ ਪੱਤਰ ਮੇਰੀ ਕੇਸਵ ਕਿਰਿਆ, ਹਜ਼ੂਰ ਕਹਿੰਦੇ ਜਿਹੜਾ ਕੇਸਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹੀ ਅਸੀਂ ਪਿੰਡ ਭਰਾਏ ਨੇ, ਇਹੀ ਪੱਤਲਾਂ ਮੁਣਸਾਈਆਂ ਨੇ। ਇਸ ਤੋਂ ਬਿਨਾਂ ਅਸੀਂ ਹੋਰ ਕਿਸੇ ਵੀ ਪਿੰਡ ਪੱਤਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜਿਹੜੀ ਉਸ ਕੇਸਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹੀ ਸਾਡੇ ਪਿੰਡ ਨੇ, ਇਹੀ ਸਾਡੀਆਂ ਪੱਤਲਾਂ ਨੇ। ਕਿਰਿਆ ਤੇ ਜਿਹੜੀ ਹੋਰ ਕਿਰਿਆ ਜਿਹੜੀ ਹੈ, ਸੱਚ ਨਾਮ ਕਰਤਾਰ, ਜਿਹੜਾ ਉਸ ਕਰਤਾਰ ਦਾ ਸੱਚਾ ਨਾਮ ਹੈ, ਤੇ ਜਿਹੜੀ ਬਾਕੀ ਹੋਰ ਜਿਹੜੀ ਅੰਤ ਸਮੇਂ ਕੋਈ ਕਿਰਿਆ ਕੀਤੀ ਜਾਂਦੀ ਹੈ, ਵਾਹਿਗੁਰੂ ਦਾ ਨਾਮ ਹੀ ਸਾਡੀ ਸਾਰੀ ਅੰਤਮ ਕਿਰਿਆ ਹੈ।
ਇੱਥੇ ਉੱਥੇ ਅੱਗੇ ਪਿੱਛੇ ਇਹੋ ਮੇਰਾ ਆਧਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਨਾਮ ਦੀ ਹੀ ਮਹਿਮਾ ਕਰਦੇ ਨੇ ਗੁਰਮੁਖੋ। ਇੱਥੇ ਵੀ ਤੇ ਉੱਥੇ ਵੀ, ਅੱਗੇ ਵੀ ਤੇ ਪਿੱਛੇ ਵੀ, ਲੋਕ ਤੇ ਪਰਲੋਕ ਦੇ ਵਿੱਚ ਇਹੋ ਮੇਰਾ ਆਧਾਰ, ਇਹ ਵਾਹਿਗੁਰੂ ਦਾ ਨਾਮ ਹੀ ਮੇਰਾ ਤੇ ਆਧਾਰ ਬਣਿਆ ਹੋਇਆ। ਇਸ ਨਾਮ ਨੇ ਇੱਥੇ ਵੀ ਮੇਰੀ ਸਹਾਇਤਾ ਕੀਤੀ ਹੈ ਤੇ ਅੱਗੇ ਵੀ ਨਾਮ ਨੇ ਹੀ ਸਹਾਇਤਾ ਕਰਨੀ ਹੈ।
ਗੰਗ ਬਨਾਰ ਸਿਫਤ ਤੁਮਾਰੀ ਨਾਵੈ ਆਤਮ ਰਾਓ।
ਲਓ ਹੁਣ ਸਤਿਗੁਰੂ ਦੇ ਪਾਸ ਕੁਛ ਲੋਕਾਂ ਨੇ ਆਖਿਆ, ਮਹਾਰਾਜ ਹਿੰਦੂ ਲੋਕ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤੇ ਫਿਰ ਉਹਦੇ ਫੁੱਲ ਗੰਗਾ ਵਿੱਚ ਤਾਰਨ ਜਾਂਦੇ ਨੇ ਤੇ ਫਿਰ ਉੱਥੇ ਆਪ ਵੀ ਨਹਾਉਂਦੇ ਨੇ, ਕਹਿੰਦੇ ਇਹਦੇ ਨਾਲ ਵੀ ਹੁਣ ਉਹਦੀ ਗਤੀ ਹੋ ਗਈ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੰਗ ਬਨਾਰਸ ਸਿਫਤ ਤੁਮਾਰੀ, ਹੈ ਵਾਹਿਗੁਰੂ ਜਿਹੜੀ ਤੇਰੀ ਸਿਫਤ ਸਲਾਹ ਹੈ, ਕੀਰਤਨ ਭਗਤੀ ਹੈ, ਇਹੀ ਸਾਡੀ ਗੰਗਾ ਹੈ, ਇਹੀ ਬਨਾਰਸ ਕਾਂਸ਼ੀ ਤੀਰਥ ਹੈ। ਨਾਵੈ ਆਤਮ ਰਾਓ, ਤੇ ਜਿਹੜਾ ਸਾਡਾ ਆਤਮ ਦਾ ਅਰਥ ਜੀਵ ਆਤਮਾ ਹੈ, ਸਾਡਾ ਮਨ ਹੈ, ਰਾਓ ਦਾ ਅਰਥ ਇਹ ਵੀ ਇੱਕ ਪਾਤਸ਼ਾਹ ਹੈ, ਸਰੀਰ ਸਾਡੀ ਰਾਜਧਾਨੀ ਹੈ, ਇਹਦਾ ਮਾਲਕ ਜੀਵ ਆਤਮਾ ਹੈ, ਨਾਵੈ ਉਹ ਇਸ ਵਾਹਿਗੁਰੂ ਦੀ ਸਿਫਤ ਸਲਾਹ ਦੀ ਗੰਗਾ ਦੇ ਵਿੱਚ ਰੋਜ਼ ਇਸ਼ਨਾਨ ਕਰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸਾਡੀ ਜਿਹੜੀ ਵਪੂਤੀ ਹੈ ਜਾਂ ਸਾਡੇ ਕੋਈ ਅਸਤ ਨੇ, ਉਹ ਕਿਸੇ ਹੋਰ ਗੰਗਾ ਦੇ ਵਿੱਚ ਜਾ ਕੇ ਪਾਉਣ ਦੀ ਲੋੜ ਨਹੀਂ, ਕਾਂਸ਼ੀ ਵਰਗੇ ਤੀਰਥਾਂ ਤੇ ਜਾ ਕੇ ਨਹਾਉਣ ਦੀ ਕੋਈ ਲੋੜ ਨਹੀਂ। ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਬੈਠ ਕੇ ਬਾਣੀ ਪੜ੍ਹੋ, ਸਿਮਰਨ ਕਰੋ, ਕੀਰਤਨ ਦੇ ਨਾਲ ਜੁੜੋ, ਤੇ ਇਹੀ ਤੇਰੀ ਸਿਫਤ ਹੀ ਸਾਡੇ ਲਈ ਗੰਗਾ ਤੇ ਬਨਾਰਸ ਕਾਂਸ਼ੀ ਹੈ। ਇਹਦੇ ਵਿੱਚ ਸਾਡਾ ਜਿਹੜਾ ਜੀਵ ਆਤਮਾ ਹੈ ਅਥਵਾ ਸਾਡਾ ਮਨ, ਇਹ ਰਾਜਾ ਇਹਦੇ ਵਿੱਚ ਇਸ਼ਨਾਨ ਕਰ ਰਿਹਾ ਹੈ।
ਸੱਚਾ ਨਾਵਣ ਤਾਂ ਥੀਐ ਜਾਂ ਅਹਿਨਸ ਲਾਗੈ ਪਾਓ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਹਾਡਾ ਸੱਚਾ ਨਾਵਣ, ਸੱਚਾ ਇਸ਼ਨਾਨ ਤਾਂ ਹੀ ਹੋ ਸਕਦਾ ਹੈ ਅਥਵਾ ਤੁਹਾਡਾ ਇਸ ਸਿਫਤ ਰੂਪੀ ਗੰਗਾ ਦੇ ਵਿੱਚ ਇਸ਼ਨਾਨ ਕੀਤਾ ਤਾਂ ਹੀ ਸਫਲ ਹੋ ਸਕਦਾ ਹੈ ਜਾਂ ਅਹਿਨਸ ਲਾਗੈ ਪਾਓ, ਜੇ ਤੁਹਾਡਾ ਰਾਤ ਦਿਨ ਉਸ ਵਾਹਿਗੁਰੂ ਦੇ ਨਾਲ ਪਿਆਰ ਲੱਗ ਜਾਵੇ। ਭਾਵ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਤੁਹਾਡੇ ਅੰਦਰ ਰਾਤ ਦਿਨ ਵਾਹਿਗੁਰੂ ਦੇ ਨਾਲ ਪਿਆਰ ਲੱਗ ਜਾਵੇ, ਫੇਰ ਹੀ ਤੁਹਾਡਾ ਇਸ਼ਨਾਨ ਸੱਚਾ ਤੇ ਸਫਲਾ ਹੋ ਸਕਦਾ ਹੈ।
ਇੱਕ ਲੋਕੀ ਹੋਰ ਛਮ ਛਰੀ ਬ੍ਰਾਹਮਣ ਵਟ ਪਿੰਡ ਖਾਏ।
ਫਿਰ ਮਹਾਰਾਜ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਨੇ ਉਹ ਬਾਅਦ ਵਿੱਚ ਕੱਚੇ ਤੇ ਪੱਕੇ ਪਿੰਡ ਭਰਾਉਂਦੇ ਨੇ। ਜਿਹੜੇ ਕੱਚੇ ਪਿੰਡ ਨੇ ਉਹ ਤੇ ਜੌਂਆਂ ਦੇ ਆਟੇ ਦੇ ਹੁੰਦੇ ਸਨ ਤੇ ਜਿਹੜੇ ਪੱਕੇ ਪਿੰਡ ਸਨ ਬਈ ਉਹ ਕੋਈ ਜਿਵੇਂ ਕੋਈ ਮਠਿਆਈ ਦੇ, ਖੋਏ ਦੇ, ਕਿਸੇ ਅੰਨ ਦੇ, ਇਸ ਤਰ੍ਹਾਂ ਉਹ ਬਣਾ ਕੇ ਅੱਗੇ ਜਾਨਵਰਾਂ ਨੂੰ ਪਾਉਂਦੇ ਸਨ। ਪਰ ਹਜ਼ੂਰ ਕਹਿੰਦੇ ਨੇ ਇੱਕ ਲੋਕੀ ਹੋਰ ਸ਼ਮਸ਼ਰੀ, ਇੱਕ ਤਾਂ ਉਹ ਪਿੰਡ ਨੇ ਜਿਹੜੇ ਲੋਕੀ ਦਾ ਜਿਹੜੇ ਦੇਵ ਲੋਕ ਦੇ ਵਿੱਚ ਪਿੱਤਰ ਨੇ ਉਹਨਾਂ ਦੇ ਨਿਮਿਤ ਚੜਾਏ ਜਾਂਦੇ ਨੇ, ਇੱਕ ਸ਼ਮਸ਼ਰੀ, ਇੱਕ ਉਹ ਦੂਸਰੇ ਕੱਚੇ ਪਿੰਡ ਨੇ ਜੋ ਸ਼ਮ ਧਰਤੀ ਦਾ ਅਰਥ ਹੈ ਵੀ ਜਿਹੜੇ ਧਰਤੀ ਉੱਤੇ ਰਹਿਣ ਵਾਲੇ ਪਿੱਤਰ ਨੇ ਉਹਨਾਂ ਦੇ ਨਿਮਿਤ ਪਰਵਾਏ ਜਾਂਦੇ ਨੇ, ਇੱਕ ਦੇਵ ਲੋਕ ਦੇ ਪਿਤਰਾਂ ਵਾਸਤੇ, ਇੱਕ ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਸਾਡੇ ਪਿੱਤਰ ਨੇ, ਉਹਨਾਂ ਦੇ ਲਈ ਉਹ ਪਿੰਡ ਭਰਾਏ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਬ੍ਰਾਹਮਣ ਵਟ ਪਿੰਡ ਖਾਏ, ਤੇ ਜਿਹੜਾ ਬ੍ਰਾਹਮਣ ਹੈ, ਕੋਈ ਪੁਰੋਹਿਤ ਹੈ, ਉਹ ਆ ਕੇ ਕੋਈ ਜੌਆਂ ਦੇ ਆਟੇ ਦੇ ਪਿੰਡ ਵੱਟਦਾ ਹੈ, ਤੇ ਜਾਂ ਕੋਈ ਹੋਰ ਆ ਕੇ ਉਹ ਪਿੰਡ ਵੱਟਦਾ ਹੈ, ਤੇ ਫਿਰ ਉਹ ਆਪ ਖੀਰ ਪੂੜੇ ਛਾਕੇ ਅੱਗੇ ਤੁਰ ਜਾਂਦਾ ਹੈ।
ਨਾਨਕ ਪਿੰਡ ਬਖਸੀਸ ਕਾ ਕਬਹੂ ਨਿਖੂਟ ਸੁਨਾਹੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਅੰਧ ਵਿਸ਼ਵਾਸਾਂ ਨੂੰ ਤੋੜਦਿਆਂ ਹੋਇਆਂ ਕਹਿੰਦੇ ਨੇ ਵੀ ਅਸਲੀ ਜਿਹੜੀ ਵਾਹਿਗੁਰੂ ਦੀ ਬਖਸ਼ਿਸ਼ ਦਾ ਵੀ ਇੱਕ ਪਿੰਡ ਪੇੜਾ ਹੈ। ਪਿੰਡ ਦਾ ਅਰਥ ਹੁੰਦਾ ਪੇੜਾ, ਪਿੰਨਾ। ਨਾਨਕ ਪਿੰਡ ਬਖਸ਼ਿਸ਼ ਕਾ, ਇੱਕ ਵਾਹਿਗੁਰੂ ਦੀ ਬਖਸ਼ਿਸ਼ ਦਾ ਪਿੰਨਾ ਵੀ ਹੈ। ਉਹ ਕਿਹੜਾ ਹੈ? ਉਹ ਹੈ ਵਾਹਿਗੁਰੂ ਦਾ ਨਾਮ, ਜਿਸ ਨੂੰ ਦੀਵਾ ਵੀ ਆਖਿਆ, ਤੇ ਇੱਥੇ ਪਿੰਡ ਬਖਸ਼ਿਸ਼ ਕਾ ਨਾਮ ਨੂੰ ਬਖਸ਼ਿਸ਼ ਦਾ ਪਿੰਡ ਪੇੜਾ ਵੀ ਕਹਿੰਦੇ ਨੇ। ਇਹ ਬਖਸ਼ਿਸ਼ ਦਾ ਪਿੰਨਾ ਹੈ ਵਾਹਿਗੁਰੂ ਦੇ ਨਾਮ ਦਾ। ਕਬਹੂ ਨਖੂਟਸ ਨਾਹੇ, ਇਹ ਕਦੀ ਮੁੱਕਣ ਵਾਲਾ ਨਹੀਂ ਹੈ। ਖਾਵੇ ਹੈ, ਖਰਚ ਹੈ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਤੁਸੀਂ ਨਾਮ ਨੂੰ ਜਿੰਨਾ ਮਰਜ਼ੀ ਜਪੀ ਜਾਓ, ਤੇ ਇਹਦੇ ਨਾਲ ਤੁਹਾਨੂੰ ਵੀ ਆਤਮਕ ਤ੍ਰਿਪਤੀ ਮਿਲੇਗੀ, ਤੇ ਇਹਦੇ ਨਾਲ ਪਿਤਰੀ ਹੋਏ ਉਧਾਰੋ, ਤੁਹਾਡੇ ਪਿਤਰਾਂ ਦਾ ਵੀ ਉਧਾਰ ਹੋਵੇਗਾ, ਤੇ ਬਾਕੀਆਂ ਨੂੰ ਵੀ ਨਾਮ ਦੇ ਨਾਲ ਹੀ ਧੀਰਜ ਪ੍ਰਾਪਤ ਹੁੰਦਾ ਹੈ। ਇਹ ਐਸਾ ਵਾਹਿਗੁਰੂ ਦੇ ਨਾਮ ਦਾ ਬਖਸ਼ਿਸ਼ ਦਾ ਪਿੰਡ ਹੈ, ਬਖਸ਼ਿਸ਼ ਦਾ ਪੇੜਾ ਹੈ, ਇਹ ਬਖਸ਼ਿਸ਼ ਦਾ ਪਿੰਨਾ ਹੈ, ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ। ਇਹ ਜਿਹੜਾ ਸ਼ਬਦ ਹੈ, ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਤਾਂ ਉਸ ਵੇਲੇ ਗੁਰੂ ਮਹਾਰਾਜ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਨੇ ਪੁੱਛਿਆ ਕਿ ਮਹਾਰਾਜ, ਆਪ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਆਹ ਜਿਹੜੀਆਂ ਹਿੰਦੂ ਮਾਦੀਆਂ ਕਿਰਿਆ ਨੇ, ਕਿ ਇਹਨਾਂ ਨੂੰ ਕਰੀਏ ਜਾਂ ਨਾ ਕਰੀਏ? ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਵੀ ਸਾਡੇ ਪਿੱਛੋਂ ਕੋਈ ਐਸੀ ਕਿਰਿਆ ਕਰਨ ਦੀ ਲੋੜ ਨਹੀਂ, ਸਿਰਫ ਵਾਹਿਗੁਰੂ ਦਾ ਸਿਮਰਨ ਕਰੋ, ਤੇ ਜਾਂ ਗੰਗ ਬਨਾਰਸ ਸਿਫਤ ਤੁਮਾਰੀ, ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਕੀਰਤਨ ਭਗਤੀ ਨਾਲ ਜੁੜਨਾ, ਇਸ ਤੋਂ ਬਿਨਾਂ ਹੋਰ ਕੋਈ ਐਸੀ ਕਿਰਿਆ ਨਹੀਂ ਕਰਨੀ। ਤੇ ਦੂਸਰਾ ਇਹ ਵੀ ਦੱਸਿਆ ਜਾਂਦਾ ਹੈ, ਜਦੋਂ ਬਾਬਾ ਕਾਲੂ ਜੀ ਗੁਰੂ ਮਹਾਰਾਜ ਦੇ ਪਿਤਾ ਜੀ ਚੜ੍ਹਾਈ ਕਰਨ ਲੱਗੇ, ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਪਿੱਛੋਂ ਤੁਸੀਂ ਆਹ ਜਿਹੜੀਆਂ ਰਸਮਾਂ ਨੇ, ਦੀਵਾ ਬਾਲਣ ਦੀਆਂ ਜਾਂ ਪਿੰਡ ਭਰਨ ਦੀਆਂ, ਪਤਲਾਂ ਮਨਸਾਉਣ ਦੀਆਂ, ਗੰਗਾ ਦੇ ਵਿੱਚ ਫੁੱਲ ਪਾਉਣ ਦੀਆਂ, ਇਹਦੇ ਬਾਰੇ ਦੱਸੋ ਵੀ ਕੀ ਇਹ ਕਰਨੀਆਂ ਯੋਗ ਨੇ ਜਾਂ ਨਹੀਂ? ਤਾਂ ਗੁਰੂ ਮਹਾਰਾਜ ਨੇ ਬਾਬਾ ਕਾਲੂ ਜੀ ਦੇ ਅੰਧ ਵਿਸ਼ਵਾਸ ਨੂੰ ਦੂਰ ਕਰਨ ਦੇ ਲਈ ਇਹ ਸ਼ਬਦ ਉਚਾਰਨ ਕੀਤਾ। ਤੇ ਜਾਂ ਕਈ ਲੋਕਾਂ ਦਾ ਖਿਆਲ ਇਹ ਵੀ ਹੈ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਹਿੰਦੂਆਂ ਦਾ ਤੀਰਥ ਹੈ ਗਇਆ, ਉੱਥੇ ਪਿੰਡ ਭਰਾਉਣ ਵਾਸਤੇ ਲੋਕ ਜਾਂਦੇ ਸਨ। ਇਹ ਬਿਹਾਰ ਪ੍ਰਾਂਤ ਦੇ ਵਿੱਚ ਗਇਆ ਇੱਕ ਸ਼ਹਿਰ ਹੈ, ਉੱਥੇ ਇੱਕ ਉਹ ਨਦੀ ਵੀ ਹੈ, ਤੀਰਥ ਵੀ ਹੈ, ਉੱਥੇ ਹਿੰਦੂ ਲੋਕ ਜਾ ਕੇ ਪਿੰਡ ਭਰਾਉਂਦੇ ਸਨ। ਤੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ, ਤੇ ਉਹਨਾਂ ਲੋਕਾਂ ਦਾ ਵਹਿਮ ਭਰਮ ਦੂਰ ਕਰਨ ਦੇ ਲਈ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਤੇ ਸਿਫਤ ਸਲਾਹ ਦੀ ਮਹਿਮਾ ਸਤਿਗੁਰੂ ਨੇ ਉਚਾਰਨ ਕੀਤੀ ਹੈ। ਕੋਈ ਵੀ ਪ੍ਰਾਣੀ ਚੜ੍ਹਾਈ ਕਰ ਜਾਵੇ, ਉਹਦੇ ਪਿੱਛੋਂ ਨਾ ਦੀਵਾ ਬਾਲਣ ਦੀ ਲੋੜ ਹੈ, ਤੇ ਨਾ ਹੀ ਸਾਨੂੰ ਕੋਈ ਹੋਰ ਪਿੰਡ ਭਰਾਉਣ ਤੇ ਪਤਲਾ ਮਨਸਾਉਣ ਦੀ ਲੋੜ ਹੈ, ਤੇ ਨਾ ਹੀ ਗੰਗਾ ਦੇ ਵਿੱਚ ਫੁੱਲ ਪਾਉਣ ਦੀ ਲੋੜ ਹੈ। ਹਾਂ, ਸਿੱਖੀ ਰਹਿਤ ਮਰਜ਼ਾਦਾ ਵਿੱਚ ਇਹ ਤੇ ਲਿਖਿਆ ਹੋਇਆ ਹੈ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਉਹਦੇ ਨਿਮਿਤ ਤੁਸੀਂ ਪਾਠ ਕਰਨਾ, ਬਾਣੀ ਪੜ੍ਹਨੀ ਹੈ, ਸਹਿਜ ਪਾਠ ਰਖਵਾ ਦਿਓ ਚਾਹੇ ਅਖੰਡ ਪਾਠ। ਦਸਵੇਂ ਦਿਨ ਉਸ ਦਾ ਭੋਗ ਪਾਇਆ ਜਾਵੇ, ਤੇ ਉਸ ਤੋਂ ਬਾਅਦ ਹੋਰ ਕਿਸੇ ਕਿਰਿਆ ਦੀ ਬਾਕੀ ਲੋੜ ਨਹੀਂ। ਜਿੱਥੋਂ ਤੱਕ ਫੁੱਲ ਪਾਉਣ ਦੀ ਗੱਲ ਹੈ, ਭਾਵੇਂ ਠੀਕ ਹੈ, ਸਾਡੇ ਕੁਝ ਲੋਕ ਕੀਰਤਪੁਰ ਸਾਹਿਬ ਜਾ ਕੇ ਫੁੱਲ ਪਾਉਂਦੇ ਨੇ, ਚਲੋ ਉੱਥੇ ਗੁਰੂ ਦਾ ਧਾਮ ਹੈ, ਬਹਾਨੇ ਨਾਲ ਦਰਸ਼ਨ ਹੋ ਜਾਂਦੇ ਨੇ, ਪਰ ਜਦੋਂ ਆਪਾਂ ਸੋਚ ਵਿਚਾਰ ਕੇ ਦੇਖੀਏ, ਤੇ ਇਹ ਗੰਗਾ ਦੇ ਵਾਂਗ ਹੀ ਇਹ ਸਾਡੀ ਸਿੱਖਾਂ ਦੀ ਰੀਤ ਚੱਲ ਪਈ ਹੈ। ਵੈਸੇ ਸਿੱਖ ਧਰਮ ਦੇ ਵਿੱਚ ਅੰਗੀਠਾ ਨਾ ਫਰੋਲਣ ਦੀ ਆਗਿਆ ਹੈ, ਤੇ ਨਾ ਹੀ ਕਿਸੇ ਖਾਸ ਥਾਂ ਤੇ ਕਿਸੇ ਹੋਰ ਨਦੀ ਵਿੱਚ ਪਾਉਣ ਦੀ ਆਗਿਆ ਹੈ, ਬਲਕਿ ਇਹ ਹੈ ਜਿੱਥੇ ਵੀ ਖੁੱਲ੍ਹਾ ਪਾਣੀ ਹੋਵੇ ਉੱਥੇ ਤੁਸੀਂ ਉਹਨੂੰ ਜਲ ਪ੍ਰਵਾਹ ਕਰ ਦੇਣਾ, ਚਾਹੇ ਤੁਸੀਂ ਕਿਤੇ ਵੀ ਬੈਠੇ ਹੋਵੋ। ਤੇ ਜਿਹੜੀ ਉਹ ਵਪੂਤੀ ਹੈ, ਸਵਾਹ ਹੈ, ਉਹਨੂੰ ਨਾ ਤੇ ਅੰਗੀਠੇ ਨੂੰ ਫਰੋਲਣਾ, ਤੇ ਨਾ ਹੀ ਕਿਸੇ ਖਾਸ ਥਾਂ ਤੇ ਜਾ ਕੇ ਕਿਸੇ ਖਾਸ ਨਦੀ ਦਰਿਆ ਵਿੱਚ ਪਾਉਣ ਦੇ ਵਾਸਤੇ ਸੋਚਣਾ। ਜਿੱਥੇ ਵੀ ਪਾਣੀ ਹੋਵੇ ਪੂਰੇ ਦਾ ਪੂਰਾ ਅੰਗੀਠਾ ਉੱਥੇ ਜਲ ਪ੍ਰਵਾਹ ਕਰ ਦਿਓ। ਇਹ ਸਿੱਖੀ ਦੀ ਰੀਤ ਤੇ ਸਿੱਖ ਰਹਿਤ ਮਰਯਾਦਾ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ। ਸੋ ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤੇ ਨੇ ਆਪਾਂ ਸੁਣਿਆ ਤੇ ਇਹਨਾਂ ਨੂੰ ਮੰਦੇ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇਕ ਲੋਕੀ ਹੋਰ ਛਮ ਛਰੀ ਬ੍ਰਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸੀਸ ਕਾ ਕਭੂ ਨਿਖੂਟਸ ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।